ओंकार सतनाम कर्ता पुरुष निर्भो निर्वैर अकाल मूरत अजूनी सैभं गुरु प्रसाद। मैं अछूते विषय में आज विचार दे रहा हूं, क्यों लगा हूं, वो है चार युग। वैसे से भारत की मनीषा करीबन करीबन मनुखता ने हर समय चार हिस्सों में वंडती रही है। उन्हें जीवन के ढंग भी चार दसे, जैसे क्षत्रिय ब्राह्मण शूद्र वैश्य। ये चार वर्ण जीवन दे चार ढंग, फिर चार आश्रम ब्रह्मचारी गृहस्थी वानप्रस्थी सन्यासी। हैरानगी है पुराणा मत सनातन मत सबके मूल ग्रंथ भी चार ने, जो चार वेद कहलांदे ने, श्याम वेद युग रजत अथर्वण ब्रह्मे मुख माया है त्रैगुण। ऋग्वेद है, श्याम वेद है, यजुर्वेद है, अथर्वण वेद। धन गुरु नानक देव जी महाराज ने भी इस विषय में अपने विचारों में प्रवेश और चार युगों की बड़ी सोहनी व्याख्या जगत के सामने रखी। चार युग इन्होंने कई दृष्टिकोण के नाल नापना तोलना पड़ेगा। प्रथम समय दे चार युग, दूसरा स्थान दे चार युग, तीसरा मन दे मानसिक अवस्था दिया चार श्रेणियां जिन्होंने अभी चार युग कह सकते हैं। प्रथम समय दे ऐसा मनिया गया है कि लख डेढ़ लख साल बाद युग बदल जाते हैं और पौराणिक ग्रंथों में युगों की बकायदा उम्र भी दसी गई है। इतने युगा बाद इतने समय बाद युग बदल जाता है। युग की तब्दीली समय पे खड़ी है और हर युग का अवतार भी मनाया गया। दूसरा युग स्थान, तीसरा युग मानसिक अवस्था और इतने पहले मैं थोड़े सामने उजागर करने लगा। प्रथम समय दे चार युग, इतिहास नु वाचिए आज तो 5000 साल पहले श्री राम है गए और आज तो कोई 3500 साल पहले श्री कृष्ण है गए। अंदाजन 525 साल पहले धन गुरु नानक देव जी महाराज है देते हैं। पर ये तिने अवतार से 5000 साल की अवधि ही हो जाते हैं। ਇੱਕ ਯੁੱਗ ਦੀ ਲੱਖਾਂ ਸਾਲ ਦੀ ਉਮਰ ਕਪੋਲ ਕਲਪਨਾ ਤੋਂ ਬਿਨਾਂ ਹੋਰ ਕੁਛ ਨਹੀਂ। ਕਿਉਂ? ਸ਼੍ਰੀ ਰਾਮ ਨੂੰ ਤ੍ਰੇਤੇ ਯੁੱਗ ਦਾ ਅਵਤਾਰ ਮੰਨਦੇ ਹਨ ਅਤੇ 1500 ਸਾਲ ਬਾਅਦ ਕ੍ਰਿਸ਼ਨ ਮੌਜੂਦ ਸਨ। ਸ਼੍ਰੀ ਕ੍ਰਿਸ਼ਨ ਨੂੰ ਦੁਆਪਰ ਯੁੱਗ ਦਾ ਅਵਤਾਰ ਮੰਨਦੇ ਨੇ ਔਰ 3000 ਸਾਲ ਬਾਅਦ ਗੁਰੂ ਨਾਨਕ ਪ੍ਰਗਟ ਹੋ ਗਏ ਔਰ ਧੰਨ ਗੁਰੂ ਨਾਨਕ ਦੇਵ ਜੀ ਕਲਯੁੱਗ ਦਾ ਅਵਤਾਰ ਮੰਨੇ ਜਾਂਦੇ ਨੇ। ਇਹ ਤਾਂ ਸਾਰੇ ਦੇ ਸਾਰੇ 5000 ਸਾਲ ਦੇ ਹੋ ਗਏ। ਐਸਾ ਅੰਦਾਜ਼ਾ ਹੈ ਇਸ ਯੁੱਗ ਦੀ ਉਮਰ ਸਮੇਂ ਵਿੱਚ ਨਾਪੀਏ ਤਾਂ 2500 ਸਾਲ ਤੋਂ ਬਾਅਦ ਹੋ ਨਹੀਂ ਸਕਦੀ। ਕੁੱਲ ਅਵਧੀ 2500 ਸਾਲ। ਯੁੱਗ ਦੀ ਤਬਦੀਲੀ ਕਿਸ ਤਰ੍ਹਾਂ ਆਉਂਦੀ ਹੈ, ਕਿਵੇਂ ਮੰਨ ਲਿਆ ਜਾਏ ਯੁੱਗ ਬਦਲ ਗਿਆ? ਹਜ਼ਾਰਾਂ ਲੱਖਾਂ ਸਾਲ ਪਹਿਲੇ ਜੋ ਸੂਰਜ ਸੀ ਅੱਜ ਵੀ ਆਈ ਹੈ, ਲੱਖਾਂ ਸਾਲ ਪਹਿਲੇ ਜੋ ਚੰਦਰਮਾ ਸੀ ਅੱਜ ਵੀ ਆਈ ਹੈ ਔਰ ਇਸੇ ਤਰੀਕੇ ਨਾਲ ਧਰਤੀ ਵੀ ਹੋਈ ਹੈ, ਤਾਰੇ ਵੀ ਹੋਏ ਨੇ, ਸਿਆਰੇ ਵੀ ਹੋਏ ਨੇ, ਸਾਗਰ ਵੀ ਉਹੀ ਹੈ ਔਰ ਕਿਸੇ ਹੱਦ ਤੱਕ ਕੁਝ ਥੋੜ੍ਹੀ ਨਦੀਆਂ ਦੇ ਰਦਲ ਬਦਲ ਤੋਂ ਬਾਅਦ ਸਾਰੀਆਂ ਨਦੀਆਂ ਵੀ ਉਹੀ ਨੇ। ਪੁਰਾਣੇ ਤੋਂ ਪੁਰਾਣੇ ਇਤਿਹਾਸ ਵਿੱਚ ਗੰਗਾ ਦਾ ਜ਼ਿਕਰ ਹੈ, ਵਗ ਰਹੀ ਹੈ ਅੱਜ ਵੀ। ਪੁਰਾਣੇ ਇਤਿਹਾਸ ਵਿੱਚ ਜਮੁਨਾ ਦਾ ਜ਼ਿਕਰ ਹੈ, ਨਰਮਦਾ ਦਾ ਜ਼ਿਕਰ ਹੈ, ਵਗ ਰਹੀਆਂ ਨੇ ਅੱਜ ਵੀ। ਜ਼ਮੀਨ ਉਹੀ ਹੈ, ਦਰਿਆ ਉਹੀ ਨੇ, ਸਾਗਰ ਉਹੀ ਹੈ, ਸੂਰਜ ਚੰਦ ਤਾਰੇ ਉਹੀ ਨੇ। ਇੱਥੋਂ ਗੱਲ ਸਪਸ਼ਟ ਹੋ ਗਈ, ਯੁੱਗਾਂ ਦੀ ਤਬਦੀਲੀ ਮਨੁੱਖ ਦੀ ਤਬਦੀਲੀ 'ਤੇ ਖੜੀ ਹੈ, ਨਾ ਕਿ ਸੂਰਜ ਦੇ ਬਦਲਣ 'ਤੇ, ਕਿਉਂਕਿ ਸੂਰਜ 'ਤੇ ਉਹੀ ਹੈ, ਚੰਦਰਮਾ 'ਤੇ ਉਹੀ ਹੈ, ਸਭ ਕੁਛ ਉਹੀ ਹੈ। ਅਤੇ ਜਦ ਸਭ ਕੁਛ ਉਹੀ ਹੈ ਤਾਂ ਫਿਰ ਤਾਂ ਕੋਈ ਇੱਕੋ ਹੀ ਯੁੱਗ ਹੋਣਾ ਚਾਹੀਦਾ ਹੈ? ਨਹੀਂ, ਯੁੱਗਾਂ ਦੀ ਤਬਦੀਲੀ ਮਨੁੱਖ 'ਤੇ ਖੜੀ ਹੈ ਔਰ ਯੁੱਗਾਂ ਦੀ ਤਬਦੀਲੀ ਮਨੁੱਖ ਦੀ ਸੋਚ 'ਤੇ ਖੜੀ ਹੈ, ਵਿਚਾਰਧਾਰਾ 'ਤੇ ਖੜੀ ਹੈ। ਜਾਂ ਇੰਝ ਕਹਿ ਲਓ, ਯੁੱਗ ਇੱਕ ਵਿਚਾਰ ਦਾ ਨਾਂ ਹੈ, ਇੱਕ ਮਾਨਸਿਕ ਅਵਸਥਾ ਦਾ ਨਾਂ ਹੈ। ਮਨੁੱਖ ਦੇ ਵਿਚਾਰ ਦੇ ਬਦਲਦਿਆਂ ਸੰਸਾਰ ਬਦਲ ਜਾਂਦਾ ਹੈ, ਯੁੱਗ ਬਦਲ ਜਾਂਦਾ ਹੈ। ਅੰਦਾਜ਼ਨ 2500 ਸਾਲ ਤੋਂ ਬਾਅਦ ਜੀਵਨ ਸ਼ੈਲੀ ਬਦਲ ਜਾਂਦੀ ਹੈ, ਕਿਉਂਕਿ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ। ਮਨੁੱਖ ਇੱਕ ਐਸਾ ਪ੍ਰਾਣੀ ਹੈ, ਸਭ ਕੁਝ 'ਤੇ ਤਬਦੀਲੀ ਜਾਂਦਾ ਹੈ, ਪਰਿਵਾਰਕ ਢਾਂਚੇ ਬਦਲਦੇ ਰਹੇ ਨੇ, ਰਾਜਨੀਤੀ ਬਦਲਦੀ ਰਹੀ ਹੈ, ਧਰਮ ਦੇ ਸਾਧਨ ਬਦਲਦੇ ਰਹੇ ਨੇ, ਕਰਮ ਕਾਂਡ ਬਦਲਦਾ ਰਿਹਾ ਹੈ ਔਰ ਇਸ ਸਭ ਕੁਝ ਦੀ ਤਬਦੀਲੀ ਵਿਚਾਰ ਦੀ ਤਬਦੀਲੀ 'ਤੇ ਖੜੀ ਹੈ ਔਰ ਵਿਚਾਰ ਦੀ ਤਬਦੀਲੀ ਨੂੰ ਹੀ ਯੁੱਗ ਦੀ ਤਬਦੀਲੀ ਮੰਨਦੇ ਨੇ। ਬਹੁ ਗਿਣਤੀ ਦੇ 'ਚ ਜਦ ਮਨੁੱਖ ਦੇ ਵਿਚਾਰ ਬਦਲ ਜਾਣ, ਰਹਿਣ ਸਹਿਣ ਬਦਲ ਜਾਏ, ਖਾਣ ਪਾਨ ਬਦਲ ਜਾਏ, ਤਾਂ ਫਿਰ ਯੁੱਗ ਬਦਲ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਯੁੱਗਾਂ ਨੂੰ ਆਪਣੀ ਬਾਣੀ ਵਿੱਚ ਜਿਸ ਢੰਗ ਨਾਲ ਦ੍ਰਿਸ਼ਮਾਨ ਕਰਦੇ ਨੇ ਉਹ ਇਸ ਤਰ੍ਹਾਂ ਹੈ। ਆਸਾ ਮਹੱਲਾ ਚੌਥਾ, ਸਤ ਯੁੱਗ ਸਭ ਸੰਤੋਖ ਸਰੀਰਾ, ਸਤ ਯੁਗੇ ਸਤ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜਿਓ, ਮਨ ਤਨ ਹਰ ਗਾਵੇਂ ਪਰਮ ਸੁਖ ਪਾਵੇਂ, ਹਰ ਹਿਰਦੇ ਹਰ ਗੁਣ ਗਿਆਨ ਜਿਓ, ਗੁਣ ਗਿਆਨ ਪਦਾਰਥ हर हर कृतार्थ शोभा गुरुमुख होई। अंतर बाहर हर प्रभ एको, दूजा अवर न कोई। हर हर लेव हर नाम सखाई, हर दरगे पवे मान जियो। सतयुग सत संतोख शरीरा, पग चारे धर्म ध्यान जियो। धर्म तख्त पे बैठा सी, तख्त पे चार पैरों में धर्म चल रहा सी, चार पैरां दे आसरे। धन गुरु रामदास जी महाराज फरमांदे ने, सतयुग दे धर्म दे चारे पैर मौजूद सन। सतयुग सत संतोख शरीरा, मनुख दे शरीर दे अंदर संतोख सी, सत सी, उच्चा आचरण सी, परोपकारी बिरतियां सन और संतोख सी। मन विच तन विच प्रभु दे गीत सन, संतोखी जिंदगी कल कलेश तो बची हुई सी, लिव प्रभु नाल जुड़ी हुई सी। इस तरह गुरु रामदास जी महाराज सतयुग की व्याख्या कर रहे हैं। भौतिक उन्नति भी इतनी नहीं हुई सी, लिहाजा भौतिक रुचियां भी इतनिया उजागर नहीं हुई सन। मनुख अंतर्मुखी सन, शरीर दियां लोड़ां दी पूर्ति हो गई, इस विच संतुष्ट आनंदित सन। एक समय विच जी रहे मनुख सन और तर्ज जिंदगी से प्राकृतिक जीवन से प्रकृति दे मुताबिक जी रहे सन। सहजे सहजे बदल गई जीवन शैली, जीवन शैली बदल दी है विचारां दी तब्दीली में। धन गुरु रामदास जी महाराज इस तब्दीली में इंज बयान करते हैं। युगां दी तब्दीली का जिक्र गुरु अर्जन देव जी महाराज ने भी किया है। युगां दी तब्दीली नू भाई गुरदास जी बड़े आलमाना ढंग नाल बयान करते हैं। और युगां दी तब्दीली नू जिस ढंग नाल धन गुरु नानक देव जी महाराज ने दर्शाया पहले पातशाह जी, वो विचारधारा भी आप जी के समक्ष भेंट करने हैं। धन गुरु रामदास जी महाराज आसा राग दे त्रेते युग का नक्शा इस तरह खिंचते ने। त्रेता युग आया अंतर जोर वधाया, जत संयम करम कमाए जियो। त्रेते विच अहंकार उत्पन्न होया और अहंकार की पूर्ति लई हर मनुख जोरावर होण ते जोर लाण लग पया। मैं जोरावर हो जावा, शक्तिशाली हो जावा, ताकतवर हो जावा। धार्मिक दुनिया जत सत ते संयम ते व्यर्थ दे कर्म कांड ते खड़ी हो गई। पग चौथा खिसकया प्रै पग टिकया, मन हृदय क्रोध जलाए जियो। प्रथा चाहिए, शक्ति चाहिए तो विघन तो है गए न, क्योंकि बहुगिणती दे जद मनुख नु शक्ति चाहिए, जोरावर होना चाहता है तो अगे वधन लई कईयां नू पछाड़ना पेगा, ते कईयां नू पछाड़ना पेगा तो कईयां नाल हिंसात्मक घटनावां भी घटणगियां, तो फिर ਕ੍ਰੋਧਿਤ ਹੋਣਾ ਵੀ ਉਹਨਾਂ ਦਾ ਲਾਜ਼ਮੀ ਹੈ ਜਿਨ੍ਹਾਂ ਨੂੰ ਧੱਕੇ ਮਾਰ ਕੇ ਪਿੱਛੇ ਸੁੱਟਿਆ ਗਿਆ ਹੋਵੇਗਾ। ਤੋ ਤ੍ਰੇਤੇ ਵਿੱਚ ਕ੍ਰੋਧ ਦੀ ਅਗਨ ਪ੍ਰਜਵਲਿਤ ਹੋਈ। ਮਨ ਹਿਰਦੇ ਕ੍ਰੋਧ ਮਹਾਂਬਿਸਲੋਧ, ਨਿਰਪਧਾਵੇ ਲੜ ਦੁੱਖ ਪਾਇਆ। ਅੰਤਰ ਮਮਤਾ ਰੋਗ ਲਗਾਨਾ, ਹਉਮੈ ਅਹੰਕਾਰ ਵਧਾਇਆ। ਰਾਜੇ ਛੋਟੇ ਛੋਟੇ ਰਜਵਾੜੇ ਜਾਗਰਦਾਰ ਆਪਸ ਵਿੱਚ ਲੜਨ ਮਰਨ ਲੱਗ ਪਏ। ਮੋਹ ਮਮਤਾ ਵੀ ਵੱਧ ਗਈ, ਅਹੰਕਾਰ ਵੀ ਵੱਧ ਗਿਆ, ਕ੍ਰੋਧ ਵੀ ਵੱਧ ਗਿਆ। ਸਤਿਗੁਰੂ ਦੇਵ ਜੀ ਮਹਾਰਾਜ ਅਗਾਂਹ ਪ੍ਰਮਾਣ ਕਰਦੇ ਨੇ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਬਿਖ ਗੁਰਮੁਖ ਹਰ ਨਾਮ ਲੈ ਜਾਇ ਜਿਉ। ਤੇਤਾ ਜੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜਿਉ। ਤ੍ਰੇਤੇ ਯੁਗ ਦੇ ਹਰ ਮਨੁੱਖ ਸ਼ਕਤੀਸ਼ਾਲੀ ਹੋਣਾ ਚਾਹੁੰਦਾ। ਅਹੰਕਾਰ ਦੀ ਜ਼ਹਿਰ ਵੱਧ ਗਈ। ਜਿਸ ਨੂੰ ਦੂਰ ਕਰਨ ਵਾਸਤੇ, ਇਸ ਜ਼ਹਿਰ ਨੂੰ ਦੂਰ ਕਰਨ ਵਾਸਤੇ ਸਿਰਫ ਪ੍ਰਭੂ ਦਾ ਨਾਮ ਸੀ, ਪਰ ਇਸ ਤੋਂ ਓਹਲੇ ਹੋ ਕੇ ਲੋਕ ਸੰਜਮ ਅਤੇ ਜਤ ਰੱਖ ਕੇ ਆਪਣੀ ਸ਼ਕਤੀ ਵਧਾ ਕੇ ਦੂਜਿਆਂ ਨੂੰ ਪਛਾਣਨਾ ਚਾਹੁੰਦੇ ਨੇ ਔਰ ਸਵੈਮ ਸ਼ਕਤੀਸ਼ਾਲੀ ਹੋਣਾ ਚਾਹੁੰਦੇ ਨੇ। ਇਸ ਤਰ੍ਹਾਂ ਦੀਆਂ ਮਨੋਬਿਰਤੀਆਂ ਵਿੱਚ ਤ੍ਰੇਤੇ ਯੁੱਗ ਦੇ ਜੀਵ ਜੀ ਰਹੇ ਨੇ। ਦੁਆਪੁਰ ਅਗਰ ਹੁਣ ਜਿਸ ਯੁੱਗ ਵਿੱਚ ਅਸੀਂ ਜੀ ਰਹੇ ਹਾਂ, ਜਿਸ ਨੂੰ ਕਲਯੁੱਗ ਕਹਿੰਦੇ ਨੇ, ਇੱਥੋਂ ਗਿਣਤੀ ਕਰੀਏ ਤਾਂ ਦੁਆਪੁਰ ਦੂਜਾ ਪੁਰ, ਤ੍ਰੇਤਾ ਤੀਜਾ ਪੁਰ ਔਰ ਸਤਯੁੱਗ ਚੌਥਾ ਬਣ ਜਾਂਦਾ ਹੈ। ਔਰ ਇਹ ਗਿਣਤੀ ਠੀਕ ਹੈ, ਤ੍ਰੇਤੇ ਤੋਂ ਮੁਰਾਦ ਤੀਜਾ, ਦੁਆਪੁਰ ਤੋਂ ਮੁਰਾਦ ਦੂਜਾ ਯੁੱਗ। ਕਲਯੁੱਗ ਪ੍ਰਥਮ ਮੰਨੀਏ ਤਾਂ ਸਤਯੁੱਗ ਚੌਥਾ ਬਣ ਜਾਂਦਾ ਹੈ। ਸਤਯੁੱਗ ਨੂੰ ਪ੍ਰਥਮ ਮੰਨੀਏ ਤਾਂ ਕਲਯੁੱਗ ਚੌਥਾ ਬਣ ਜਾਂਦਾ ਹੈ। ਪਰ ਜੋ ਪ੍ਰਚਲਿਤ ਗਾਥਾ ਹੈ ਉਹ ਸਤਯੁੱਗ, ਤ੍ਰੇਤਾ, ਦੁਆਪੁਰ ਅਤੇ ਕਲਯੁੱਗ, ਇਸ ਤਰ੍ਹਾਂ ਗਿਣਤੀ ਚੱਲਦੀ ਹੈ। ਪਰ ਅਖਰੀ ਅਰਥ ਕਰਾਂਗੇ ਤ੍ਰੇਤੇ ਦੇ ਤਾਂ ਤੀਸਰਾ ਯੁੱਗ, ਦੁਆਪੁਰ ਦੂਜਾ ਯੁੱਗ, ਕਲਯੁੱਗ ਇਹ ਪਹਿਲਾ ਯੁੱਗ ਜਿਸ ਵਿੱਚ ਅਸੀਂ ਜੀ ਰਹੇ ਹਾਂ। ਇਹ ਪਹਿਲਾ ਜੋ ਲੰਘ ਗਿਆ, ਦੂਜਾ ਜੋ ਉਸ ਤੋਂ ਵੀ ਪਹਿਲੇ ਲੰਘ ਗਿਆ, ਤੀਜਾ ਔਰ ਜੋ ਉਸ ਤੋਂ ਵੀ ਪਹਿਲੇ ਸੀ ਚੌਥਾ। ਦੁਆਪੁਰ, ਦੁਆਪੁਰ ਦੀ ਰੂਪ ਰੇਖਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਤਰ੍ਹਾਂ ਪੇਸ਼ ਕਰਦੇ ਨੇ। ਜੁਗ ਦੁਆਪੁਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜਿਉ। ਤਪ ਤਾਪਨ ਤਾਪੇ ਜਗ ਪੁਨ ਆਰੰਭੇ, ਅਤ ਕਿਰਿਆ ਕਰਮ ਕਮਾਏ ਜਿਉ। ਕਿਰਿਆ ਕਰਮ ਕਮਾਇਆ ਪਗ ਦੋਇ ਖਿਸਕਾਇਆ, ਦੋਇ ਪਗ ਟਿਕੇ ਟਿਕਾਏ ਜਿਉ। ਮਹਾਂ ਜਗ ਜੋਧ ਬਹੁ ਕੀਨੇ, ਮਹਾਂ ਜਗ ਜੁਧ ਬਹੁ ਕੀਨੇ, ਵਿੱਚ ਹੋਮੇ ਪਚੇ ਪਚਾਏ ਜਿਉ। ਦੀਨ ਦਿਆਲ ਗੁਰ ਸਾਧ ਮਿਲਾਇਆ, ਮਿਲ ਸਤਿਗੁਰ ਮਲ ਲੈ ਜਾਏ ਜਿਉ। ਜੁਗ ਦੁਆਪੁਰ ਆਇਆ ਭਰਮ ਭਰਮ ਆਇਆ, ਹਰ ਗੋਪੀ ਕਾਨ ਉਪਾਏ ਜਿਉ। ਦੁਆਪੁਰ ਯੁੱਗ ਦੀ ਰੂਪ ਰੇਖਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਿਆਨ ਕਰਦੇ ਹੋਇਆ ਕਹਿੰਦੇ ਨੇ ਜਗਤ ਭਰਮ ਵਿੱਚ ਪੈ ਗਿਆ, ਬੁਲੇਖਿਆਂ ਵਿੱਚ ਪੈ ਗਿਆ। ਗੋਪੀਆਂ ਕਾਂ ਤਰ੍ਹਾਂ ਤਰ੍ਹਾਂ ਦੀਆਂ ਰਾਸ ਲੀਲਾ ਦੇ ਪਸਾਰਿਆਂ ਵਿੱਚ ਪੈ ਗਿਆ। ਤਪ ਤਾਪਨਾ ਆਰੰਭ ਹੋਈ, ਕਰਮ ਕਾਂਡ ਆਰੰਭ ਹੋਏ ਔਰ ਹੰਕਾਰ ਮਨੁੱਖ ਦਾ ਵੱਧਦਾ ਗਿਆ। ਸਮੇਂ ਦੇ ਗੇੜ ਦੇ ਨਾਲ ਨਾਲ ਅਹੰਕਾਰ ਇਤਨਾ ਚਰਮ ਸੀਮਾ ਤੇ ਪਹੁੰਚਿਆ, ਮਹਾਂ ਜੱਗ ਯੁੱਧ ਬੋਕੀ ਨੇ ਬੜੇ ਯੁੱਧ ਹੋਏ। ਵਾਕਈ ਦੁਆਪੁਰ ਦੇ ਉੱਤੇ ਮਹਾਂਭਾਰਤ ਦੇ ਯੁੱਧ ਨਾਲ ਸਾਰਾ ਭਾਰਤ ਹੀ ਤਬਾਹ ਹੋ ਗਿਆ। ਚੋਟੀ ਦੇ ਸਿਆਣੇ ਮਨੁੱਖ, ਚੋਟੀ ਦੇ ਦਾਰਸ਼ਨਿਕ, ਚੋਟੀ ਦੇ ਵਿਗਿਆਨਕ, ਚੋਟੀ ਦੇ ਧਾਰਮਿਕ ਪੁਰਸ਼ ਸਭ ਨਸ਼ਟ ਹੋ ਗਏ। ਮਹਾਂਭਾਰਤ ਦੇ ਯੁੱਧ ਨਾਲ ਭਾਰਤ ਦੀ ਤੇ ਰੀੜ ਹੀ ਟੁੱਟ ਗਈ, ਔਰ ਐਸੀ ਰੀੜ ਟੁੱਟੀ ਕਾਫੀ ਲੰਬੇ ਸਮੇਂ ਤੱਕ ਵਾਕਈ ਇਹ ਗਤੀਮਾਨ ਨਹੀਂ ਹੋ ਸਕੇ। ਦੁਆਪਰ ਯੁੱਗ ਦੀ ਵਿਆਖਿਆ ਧਰਮ ਗੁਰੂ ਰਾਮਦਾਸ ਜੀ ਮਹਾਰਾਜ ਇਸ ਤਰ੍ਹਾਂ ਜੋ ਹੈ ਬਿਆਨ ਕਰਦੇ ਨੇ, ਬਸ ਯੁੱਧ ਹੀ ਯੁੱਧ ਸਨ, ਹਰ ਪਾਸੇ ਲੜਾਈ ਝਗੜੇ ਹੀ ਸਨ, ਔਰ ਜੇ ਕਿਧਰੇ ਲੜਾਈ ਝਗੜੇ ਨਹੀਂ ਸਨ ਤੇ ਧਰਮ ਦੇ ਫੋਕੇ ਕਰਮ ਕਾਂਡ ਸਨ ਜਾਂ ਯੱਗ ਤੇ ਹਵਨ ਸਨ। ਇਸ ਤਰ੍ਹਾਂ ਦੁਆਪਰ ਯੁੱਗ ਦੇ ਧਰਮ ਦੇ ਸਿਰਫ ਦੋ ਪੈਰ ਹੀ ਰਹਿ ਗਏ, ਦਾਨ ਰਹਿ ਗਿਆ ਔਰ ਵਿਅਰਥ ਦਾ ਕਰਮ ਕਾਂਡ ਰਹਿ ਗਿਆ, ਜੱਗ ਰਹਿ ਗਿਆ। ਜੱਗ ਤੇ ਦਾਨ ਇਹਨਾਂ ਦੋ ਪੈਰਾਂ ਦੇ ਉੱਤੇ ਧਰਮ ਟਿਕ ਗਿਆ। ਸੰਤੋਖ ਤੇ ਸੱਤ ਇਹ ਦੋ ਪੈਰ ਉੱਡ ਗਏ। ਇਸ ਤਰ੍ਹਾਂ ਧਰਮ ਦੋ ਪੈਰਾਂ ਤੇ ਟਿਕਿਆ। ਸਮੇਂ ਦੇ ਗੇੜ ਨਾਲ ਕਲਯੁਗ ਆਇਆ ਔਰ ਇਹ ਯੁਗਾਂ ਦੀ ਵਿਆਖਿਆ ਸਮੇਂ ਦੇ ਮੁਤਾਬਕ ਇਸ ਵਕਤ ਕੀਤੀ ਜਾ ਰਹੀ ਹੈ। ਫਿਰ ਅਸਥਾਨ ਵਿੱਚ, ਫਿਰ ਮਾਨਸਿਕ ਅਵਸਥਾ ਵਿੱਚ, ਜਿਵੇਂ ਜਿਵੇਂ ਗੁਰਬਾਣੀ ਨੇ ਖੋਲਿਆ, ਮੈਂ ਸੰਗਤ ਤੇ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ। ਕਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੇ ਟਿਕਾਏ ਜਿਉ, ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸਾਂਤ ਪਾਏ ਜਿਉ। ਹਰ ਕੀਰਤ ਰੁਤ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ, ਕਲਯੁਗ ਬੀਜ ਬੀਜੇ ਬਿਨ ਨਾਵੇਂ, ਸਭ ਲਾਹਾ ਮੂਲ ਗਵਾਇਆ, ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੇ ਨਾਮ ਲਖਾਏ ਜਿਉ। ਕਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੇ ਟਿਕਾਏ ਜਿਉ। ਇੱਕ ਪੈਰ ਰਹਿ ਗਿਆ ਪ੍ਰਭੂ ਦੀ ਕੀਰਤੀ, ਹਰੀ ਦਾ ਜਸ ਗਾਇਨ ਕਰਨਾ। ਇਸ ਤੇ ਹੀ ਕਲਯੁਗ ਵਿੱਚ ਧਰਮ ਇੱਕ ਪੈਰ ਦੇ ਟਿਕ ਗਿਆ, ਬਾਕੀ ਤੇ ਸਭ ਕੁਛ ਉੱਡ ਪੁੱਡ ਗਿਆ। ਕਲਯੁਗ ਦੀ ਵਿਆਖਿਆ ਦੁਆਪੁਰ ਤ੍ਰੇਤੇ ਤੇ ਸਤਯੁਗ ਦੀ ਵਿਆਖਿਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਮੇਂ ਦੇ ਰੂਪ ਰੇਖਾ ਵਿੱਚ ਨਾਪ ਤੋਲ ਕੇ ਇਸ ਤਰ੍ਹਾਂ ਜੋ ਹੈ ਬਿਆਨ ਕਰਦੇ ਨੇ, ਔਰ ਆਪਣਾ ਫੈਸਲਾ ਇੰਜ ਦਿੰਦੇ ਨੇ। ਕਲਯੁਗ ਬੀਜ ਬੀਜੇ ਬਿਨ ਨਾਵੇਂ, ਸਭ ਲਾਹਾ ਮੂਲ ਗਵਾਇਆ। ਕਲਯੁਗ ਦੇ ਵਿੱਚ ਕੋਈ ਵੀ ਬੀਜ ਮਨੁੱਖ ਬੀਜੇ, ਜਤ ਦਾ ਸਤ ਦਾ ਕਰਮ ਦਾ, ਔਰ ਤਰ੍ਹਾਂ ਤਰ੍ਹਾਂ ਦੇ ਸਾਧਨਾਵਾਂ ਦਾ, ਲੇਕਿਨ ਨਾਮ ਨਾ ਜਪੇ। ਕਲ ਯੁਗ ਬੀਜ, ਬੀਜੇ ਬਿਨ ਨਾਵੇਂ, ਸਭ ਲਾਹਾ ਮੂਲ ਗਵਾਇਆ। ਐਸਾ ਮਨੁੱਖ ਤੇ ਸਾਰਾ ਹੀ ਨਫ਼ਾ ਤੇ ਮੂਲ ਗਵਾ ਬੈਠੇਗਾ, ਕਿਉਂਕਿ ਮੂਲ ਤੇ ਗੱਲ ਸੀ ਪ੍ਰਭੂ ਦਾ ਨਾਮ, ਉਹ ਤੇ ਜਪਣਾ ਹੀ ਨਹੀਂ। ਔਰ ਇਸ ਤਰੀਕੇ ਦੇ ਨਾਲ ਵਿਅਰਥ ਦੇ ਕਰਮਾਂ ਵਿੱਚ ਫਸ ਕੇ ਰਹਿ ਗਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੇਂ ਦੀ ਰੂਪ ਰੇਖਾ ਵਿੱਚ ਜੋ ਯੁਗਾਂ ਦਾ ਚਿਤਰਨ ਕੀਤਾ ਉਹ ਇਸ ਤਰ੍ਹਾਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਔਰ ਭਗਤ ਰਵਿਦਾਸ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਸਤ ਯੁਗ ਸਤ ਤ੍ਰੇਤਾ ਜਗੀ ਦੁਆਪੁਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦ੍ਰਿੜੇ ਕਲ ਕੇਵਲ ਨਾਮ ਆਧਾਰ। ਠੀਕ, ਤਿੰਨੇ ਯੁੱਗ ਆਪਣੀ ਥਾਂ ਤੇ ਮਹਾਨ ਹੋਣਗੇ, ਔਰ ਮੌਜੂਦਾ ਇਹ ਕਲ ਯੁੱਗ ਇਸ ਦੇ ਤੇ ਉਧਾਰ ਕੇਵਲ ਪ੍ਰਭੂ ਦੇ ਨਾਮ ਤੇ ਜਪ ਤੇ ਖੜਾ। ਕਲ ਕੇਵਲ ਨਾਮ ਆਧਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਸਤਯੁਗ ਤ੍ਰੇਤਾ ਦੁਆਪੁਰ ਬਣੀਏ, ਕਲ ਯੁੱਗ ਉੱਤਮ ਯੁੱਗਾਂ ਮਾਹੀ। ਇਹ ਸਭ ਤੋਂ ਸ੍ਰੇਸ਼ਟ ਯੁੱਗ ਹੈ, ਉੱਤਮ ਯੁੱਗ ਹੈ, ਮਹਾਨ ਯੁੱਗ ਹੈ। ਕਿਸ ਪੱਖ ਤੋਂ ਮਹਾਨ ਯੁੱਗ ਹੈ? ਕਿਉਂਕਿ ਜਗਤ ਦੇ ਉੱਤੇ ਪ੍ਰਚਲਿਤ ਇਹੀ ਕੁਛ ਹੈ ਕਿ ਇਹ ਯੁੱਗ ਨਿਖਿਧ ਹੈ, ਇਹ ਯੁੱਗ ਮਾੜਾ ਯੁੱਗ ਹੈ, ਇਹ ਯੁੱਗ ਸਭ ਤੋਂ ਨਿਚਲੇ ਦਰਜੇ ਦਾ ਯੁੱਗ ਹੈ। ਜਦਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤਯੁਗ ਤ੍ਰੇਤਾ ਦੁਆਪੁਰ ਬਣੀਏ, ਕਲ ਯੁੱਗ ਉੱਤਮ ਯੁੱਗਾ ਮਾਹੀ। ਇਹ ਤੇ ਉੱਤਮ ਯੁੱਗ ਹੈ, ਇਹ ਤੇ ਸ੍ਰੇਸ਼ਟ ਯੁੱਗ ਹੈ, ਇਹ ਤੇ ਮਹਾਨ ਯੁੱਗ ਹੈ। ਆਖਿਰ ਕਿਸ ਪੱਖੋਂ ਇਹ ਲੰਬੀ ਚੌੜੀ ਵਿਚਾਰਧਾਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਬਿਆਨ ਕਰਦੇ ਨੇ। ਸਮੇਂ ਅਸਥਾਨ ਤੇ ਮਾਨਸਿਕ ਅਵਸਥਾ ਵਿੱਚ ਚਾਰ ਯੁਗਾਂ ਦੀ ਜੋ ਵਿਆਖਿਆ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਫਰਮਾਨ ਕਰਦੇ ਨੇ। ਪ੍ਰਥਮ ਸਮੇਂ ਦੇ ਜੋ ਰੂਪ ਰੇਖਾ ਹੈ, ਲੰਬੇ ਚੌੜੇ ਸ਼ਬਦ ਦੇ ਚੋਂ ਕੁਛ ਪੰਕਤੀਆਂ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਰੂ ਰਾਗ ਵਿੱਚ ਉਚਾਰਨ ਕੀਤੀਆਂ ਨੇ। ਸਤਯੁਗ ਸਤ ਸੰਤੋਖ ਸਰੀਰਾ, ਸਤ ਸਤ ਵਰਤੇ ਗਹਿਰ ਗੰਭੀਰਾ, ਸਤਯੁਗ ਸਾਥ ਕਹੇ ਸਭ ਕੋਈ, ਸਚ ਵਰਤੇ ਸਾਚਾ ਸੋਈ। ਝੂਠ ਬੋਲਣਾ ਸਤਯੁਗ ਦੇ ਮਨੁੱਖ ਨੂੰ ਆਉਂਦਾ ਹੀ ਨਹੀਂ ਸੀ। ਉਸਦਾ ਇੱਕ ਮੂਲ ਕਾਰਨ ਮਨੁੱਖ ਸੰਤੁਸ਼ਟ ਸੀ, ਲੋੜਾਂ ਸੀਮਤ ਸਨ, ਔਰ ਲੋੜਾਂ ਦੀ ਪੂਰਤੀ ਪ੍ਰਾਕਿਰਤਿਕ ਰੂਪ ਵਿੱਚ ਹੋ ਜਾਂਦੀ ਹੈ। ਪ੍ਰਕਿਰਤੀ ਸਭ ਦੀ ਝੋਲੀ ਵਿੱਚ ਲੋੜਾਂ ਦੀ ਪੂਰਤੀ ਪਾ ਦਿੰਦੀ ਸੀ, ਕਰ ਦਿੰਦੀ ਸੀ। ਜੰਗਲ ਦੇ ਫਲ ਫੁੱਲ, ਸ਼ਿਕਾਰ ਇਤਿਆਦਿਕ ਖੁੱਲ੍ਹੇ ਰੂਪ ਵਿੱਚ ਉਪਲਬਧ ਸੀ। ਆਬਾਦੀ ਥੋੜ੍ਹੀ ਸੀ, ਸੈਂਕੜੇ ਮੀਲ ਤੱਕ ਵਸੋਂ ਨਹੀਂ ਸੀ, ਝੂਠ ਬੋਲਣ ਲਈ ਗੁੰਜਾਇਸ਼ ਹੀ ਨਹੀਂ ਸੀ। ਤ੍ਰੇਤੇ ਧਰਮ ਕਲਾ ਇੱਕ ਚੂਕੀ, ਤੀਨ ਚਰਨ ਇੱਕ ਦੁਬਦਾ ਸੂਕੀ। ਤ੍ਰੇਤੇ ਦੇ ਵਿਸ਼ਵਾਸ ਦੀ ਥਾਂ ਤੇ ਦੁਬਦਾ ਆ ਗਈ, ਲਿਆਜ਼ਾ ਧਰਮ ਦੀ ਇੱਕ ਕਲਾ ਨਾਸ ਹੋ ਗਈ, ਵਿਸ਼ਵਾਸ ਭਰੋਸਾ ਸਿਦਕ ਇਹ ਨਹੀਂ ਰਿਹਾ। ਮਨ ਵਿੱਚ ਦੁਬਦਾ ਪੈਦਾ ਹੋ ਗਈ ਹੈ ਕਿ ਨਹੀਂ, ਦੁਬਦਾ ਇਸ ਨੂੰ ਕਹਿੰਦੇ ਨੇ। ਦੋ ਪਾਸੇ ਦੀ ਧਾਵਨਾ ਪੈਦਾ ਹੋ ਗਈ ਹੈ ਕਿ ਨਹੀਂ ਹੈ। ਦਰਅਸਲ ਜਿਸ ਵਕਤ ਮਨ ਵਿੱਚ ਇਹ ਖਿਆਲ ਆਉਂਦਾ ਹੈ ਤੋਂ ਮਨੁੱਖ ਈਸ਼ਵਰ ਦੇ ਨੇੜੇ ਹੁੰਦਾ ਹੈ, ਉਸਦੇ ਮਨ ਵਿੱਚ ਰਸ ਹੁੰਦਾ ਹੈ, ਟਿਕਾਓ ਹੁੰਦਾ ਹੈ, ਖੇੜਾ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਔਰ ਜਦ ਦੂਸਰਾ ਭਾਵ ਦੁਬਦਾ, ਦੂਸਰੀ ਧਾਵਣਾ ਪੈਦਾ ਹੋ ਜਾਂਦੀ ਹੈ, ਸ਼ੱਕ ਸ਼ਾਇਦ ਨਹੀਂ ਹੈ, ਉਦੋਂ ਇਹ ਦੂਰ ਹੋ ਜਾਂਦਾ ਹੈ। ਔਰ ਦੂਰੀਆਂ ਤੇ ਦੁੱਖ ਨੂੰ ਜਨਮ ਦਿੰਦੀਆਂ ਹਨ, ਦੂਰੀਆਂ ਬੇਰਸੀ ਨੂੰ ਜਨਮ ਦਿੰਦੀਆਂ ਨੇ, ਦੂਰੀਆਂ ਕਲ ਕਲੇਸ਼ ਤੇ ਸੰਤਾਪ ਨੂੰ ਜਨਮ ਦਿੰਦੀਆਂ ਨੇ। ਮਹਾਰਾਜ ਕਹਿੰਦੇ ਨੇ ਦੁਬਦਾ ਦਾ ਜਨਮ ਹੋ ਗਿਆ, ਵਿਸ਼ਵਾਸ ਦੀ ਲੱਤ ਟੁੱਟ ਗਈ। ਦਇਆ ਦੁਆਪੁਰ ਅੱਧੀ ਹੋਈ, ਗੁਰਮੁਖ ਵਿਰਲਾ ਚੀਨੇ ਕੋਈ। ਦੁਆਪੁਰ ਦੇ ਤੇ ਦਇਆ ਮਾਨੋ ਅੱਧੀ ਹੀ ਰਹਿ ਗਈ, ਕੋਈ ਵਿਰਲੇ ਗੁਰਮੁਖ ਬ੍ਰਹਮ ਦਾ ਚਿੰਤਨ ਕਰਦਾ ਸੀ, ਕਠੋਰਤਾ ਇਸ ਹੱਦ ਤੱਕ ਵਧ ਗਈ ਕਿ ਭਰੀ ਸਭਾ ਵਿੱਚ ਵੀ ਭਰਜਾਈ ਨੂੰ ਨਗਨ ਕੀਤਾ ਜਾ ਸਕਦਾ ਹੈ। ਪੰਜ ਭਰਾਵਾਂ ਨੂੰ, ਚਚੇਰੇ ਭਰਾਵਾਂ ਨੂੰ ਜੰਗਲ ਵਿੱਚ ਭਜਾਇਆ ਜਾ ਸਕਦਾ ਹੈ, ਔਰ ਉਹਨਾਂ ਦਾ ਸਭ ਕੁਝ ਖੋਇਆ ਜਾ ਸਕਦਾ ਹੈ, ਉਹਨਾਂ ਨੂੰ ਬਰਬਾਦ ਕੀਤਾ ਜਾ ਸਕਦਾ ਹੈ। ਦਇਆ ਕਠੋਰਤਾ ਦਾ ਰੂਪ ਧਾਰਨ ਕਰ ਗਈ। ਜਦ ਪਿਰਾ ਕੇ ਦਇਆ ਨਹੀਂ ਤਾਂ ਫਿਰ ਗੈਰਾਂ ਨਾਲ ਵਿਵਹਾਰ ਕੀ ਹੋਵੇਗਾ? ਇਹ ਦੁਆਪੁਰ ਦਾ ਨਕਸ਼ਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇਂ ਦੀ ਗਤੀ ਦੇ ਮੁਤਾਬਕ ਸਾਡੇ ਸਾਹਮਣੇ ਰੱਖਦੇ ਨੇ। ਕਲੀ ਕਾਲ ਮੈਂ ਇੱਕ ਕਲ ਰਾਖੀ, ਬਿਨ ਗੁਰ ਪੂਰੇ ਕਿਨੇ ਨਾ ਭਾਖੀ। ਕਲਯੁਗ ਦੇ ਉੱਤੇ ਕੇਵਲ ਧਰਮ ਦੀ ਇੱਕੋ ਹੀ ਕਲਾ ਰਹਿ ਗਈ, ਪ੍ਰਭੂ ਦੀ ਕੀਰਤੀ। ਪਰ ਬਿਨਾਂ ਗੁਰੂ ਦੀ ਸਮਝ ਤੋਂ ਇਹ ਕਿਸੇ ਨੇ ਵੀ ਭਾਖੀ ਨਹੀਂ ਭਾਓ, ਇਹ ਕੀਰਤੀ ਕਿਸੇ ਨੇ ਵੀ ਉਚਾਰਨ ਨਹੀਂ ਕੀਤੀ। ਉਂਝ ਧਰਮ ਸਿਰਫ ਇੱਕੋ ਹੀ ਕਲਾ ਤੇ ਰਹਿ ਗਿਆ, ਪ੍ਰਭੂ ਦੀ ਕੀਰਤੀ ਗਾਇਨ ਕਰਨੀ, ਨਾਮ ਜਪਣਾ, ਪ੍ਰਭੂ ਦੇ ਗੁਣ ਗਾਣੇ। ਬਸ ਕਲਯੁਗ ਵਿੱਚ ਇਹੀ ਇੱਕ ਕਲਾ ਰਹਿ ਗਈ। ਸਮੇਂ ਦੀ ਗਤੀ ਵਿੱਚ ਗੁਰੂ ਨਾਨਕ ਵੀ ਆਪਣੇ ਢੰਗ ਨਾਲ ਨਾਪਦੇ ਨੇ, ਪਰ ਮੇਰੇ ਪਾਤਸ਼ਾਹ ਇਸ ਨੂੰ ਬੜੀ ਵਿਗਿਆਨਕ ਸੱਚਾਈ, ਉਸਨੂੰ ਸਾਡੇ ਸਾਹਮਣੇ ਜੋ ਹੈ ਰੱਖਦੇ ਨੇ। ਸਮੇਂ ਦੀ ਦੁਨੀਆਂ ਵਿੱਚ ਯੁਗਾਂ ਦੀ ਵੰਡ, ਔਰ ਇਸ ਤੋਂ ਬਾਅਦ ਮਨ ਦੀ ਦੁਨੀਆਂ ਵਿੱਚ ਸਮੇਂ ਦੀ ਵੰਡ। ਇਹ ਸ਼ਬਦ ਆਸਾ ਦੀ ਵਾਰ ਵਿੱਚ ਹੈ, ਸਲੋਕ ਦੇ ਰੂਪ ਵਿੱਚ। ਸਤਸੰਗੀਆਂ ਨੂੰ ਕੰਠ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ, ਮੇਰੂ ਜੈਸਾ ਇਹ ਸਰੀਰ। ਮੇਰੂ ਸੁਮੇਰ ਪਰਬਤ ਤੋਂ ਸ਼ਬਦ ਲਿਆ ਗਿਆ ਹੈ। ਸੁਮੇਰ ਪਰਬਤ ਮਾਲਾ ਦੇ ਸਭ ਤੋਂ ਉੱਚਾ ਮਣਕਾ ਹੁੰਦਾ ਹੈ, ਮੇਰੂ ਮਣਕਾ। ਸਾਰੇ ਸਰੀਰਾਂ ਦੇ ਚੋਂ ਸਰੀਰ ਮਨੁੱਖ ਦਾ ਮੇਰੂ ਸਰੀਰ ਹੈ, ਸੁਮੇਰ ਪਰਬਤ ਹੈ। ਮਾੜੀ ਮੋਟੀ ਪਹਾੜੀ ਨਹੀਂ, ਸੁਮੇਰ ਪਰਬਤ ਹੈ, ਇਹ ਮਹਾਨ ਸਰੀਰ ਹੈ। ਮਹਾਰਾਜ ਕਹਿੰਦੇ ਨੇ ਇਹ ਜੋ ਮਹਾਨ ਸਰੀਰ ਹੈ, ਇਹ ਜੋ ਮੇਰੂ ਮਣਕਾ ਹੈ, ਇਹ ਜੋ ਸੁਮੇਰ ਪਰਬਤ ਹੈ, ਇਸ ਦੇ ਜੀਵਨ ਦੇ ਸਾਧਨ, ਇਹਦੀ ਤਰਜ਼ੇ ਜ਼ਿੰਦਗੀ ਸਮੇਂ ਸਮੇਂ ਨਾਲ ਬਦਲਦੀ ਰਹੀ ਹੈ, ਔਰ ਵਿਚਾਰਾਂ ਦੇ ਆਸਰੇ ਤੇ ਬਦਲਦੀ ਰਹੀ ਹੈ। ਯੁਗਾਂ ਦੀ ਤਬਦੀਲੀ ਖੜੀ ਮਨੁੱਖ ਤੇ ਹੀ ਹੈ। ਬਾਹਰ ਦੀ ਕਿਸੇ ਚੀਜ਼ ਦੇ ਉੱਤੇ ਯੁਗਾਂ ਦੀ ਤਬਦੀਲੀ ਖੜੀ ਨਹੀਂ। ਰਾਮ ਕੱਲੀ ਰਾਗ ਵਿੱਚ धन गुरु नानक देव जी महाराज फरमान कर देने, सोई चंद चढ़े से तारे, सोई दिन यर तप्त रहे, सा धरती सा पवन झुलारे, जुग जी खेले था कैसे, ओही चंद्रमा ओही तारे ने, ओही गंगा है ओही सागर है ओही धरती है, और हजारां साल पहले भी पंज तत्तां दे मनुख हुंदे सन, अज भी पंज तत्तां दे ने। ब्रह्मंड दे पंज तत्त ही व्यापक सन, अज भी पंज तत्त ने। धन गुरु अमरदास जी महाराज फरमान करदे ने, पंच तत् कर तुद सब सिष्ट साजी, कोई छेवा करेओ जे किच कीता होवे, तो सोई चंद चढ़े से तारे, सोई दिन यर तप्त रहे, सा धरती सा पवन झुलारे, जुग जी खेले थाओ कैसे। आखिर सब कुछ ओही है, फिर इसनू कलयुग क्यों कहंदे ने? विचार बदल गया, जीवन शैली बदल गई, आग गुणा कल आईये। महाराज कहंदे मैं कहन लगा कलयुग आया है, कलयुग आया है। किवें पहचान करिए, जे को सत करे सो चीजे, तप घर तप ना होई, जे को नाम ले बदनामी, कल के लक्षण एही एही कलयुग दे लक्षण ने। कि कोई उच्चा इखलाक धारण करन दा प्रण करे मैं सच बोलना है और सतवादी जीवन बतीत करना है, छिज जाएगा। संसार विच बहुगिणती दे चल रहा झूठ इसनु सतवादी नहीं रहन देगा। तप घर तप ना होई, तपीश्वर दा तप नहीं हो सकेगा, भ्रष्ट हो जाएगा। जे को नाव ले बदनामी, कल के लखन एही, जो नाम जपेगा बंदगी करेगा उनु मूर्ख आख्या जाएगा, भोला आख्या जाएगा, पछड़िया होया आख्या जाएगा, धर्मांध आख्या जाएगा। ए कल युग दे लक्षण नहीं। महाराज कहते जिस सिख दारी तिसे खुआरी, चाकर के है डरना, जा सिख दारे पवे जंजीरी, ता चाकर हथों मरना। कलयुग दी होर रूपरेखा बयान करदे होया महाराज कहते ने, किसे पख दा भी जो चौधरी है खुआर होवेगा, कोई भी जिम्मेवारी चुके, समाजिक आर्थिक राजनीतिक जरीलो खुआर होवेगा, और उसनु अक्सर चाकरां तो डर के रहना पड़ेगा, प्रजा तो डरदे हुए राजे जीणगे। जा सिक दारे पवे जंजीरी, ता चाकर हथों मरना, जे किधरे चौधरी बंदना दे पै जाए तो अक्सर मुलाजम दे हथों, चाकर दे हथों, नौकर दे हथों ही उसकी मौत होवेगी, सेवक दे हथों मालिक दी मौत होवेगी। ਇਹ ਤੇ ਸਭ ਕੁਛ ਅਸੀਂ ਦੇਖਦੇ ਪਏ ਹਾਂ। ਘਰ ਦੇ ਨੌਕਰ ਹੀ ਘਰ ਦੇ ਮਾਲਕ ਨੂੰ ਮਾਰ ਜਾਂਦੇ ਨੇ, ਘਰ ਦੇ ਨੌਕਰ ਹੀ ਘਰ ਨੂੰ ਲੁੱਟ ਲੈਂਦੇ ਨੇ, ਔਰ ਅਕਸਰ ਮਾਲਕ ਨੌਕਰਾਂ ਤੋਂ ਡਰ ਡਰ ਕੇ ਆਪਣਾ ਜੀਵਨ ਬਤੀਤ ਕਰਦੇ ਨੇ, ਪਰਜਾ ਤੋਂ ਡਰੇ ਹੋਏ ਨੇ ਹੁਕਮਰਾਨ। ਤੇ ਜੋ ਪਰਜਾ ਤੋਂ ਡਰਿਆ ਹੋਇਆ ਹੁਕਮਰਾਨ ਹੈ ਉਹ ਤੇ ਫਿਰ ਪਰਜਾ ਦੇ ਮੁਤਾਬਕ ਹੀ ਚੱਲੇਗਾ, ਅਗਰ ਪਰਜਾ ਭ੍ਰਸ਼ਟ ਹੈ ਰਾਜਾ ਭ੍ਰਸ਼ਟ ਹੋ ਜਾਏਗਾ, ਰਾਜਾ ਭ੍ਰਸ਼ਟ ਹੈ ਪ੍ਰਜਾ ਭ੍ਰਸ਼ਟ ਹੋ ਜਾਏਗੀ। ਐਸੀ ਬੈਰੋਨੀ ਰੰਗਤ ਜੋ ਕਲਯੁਗ ਦੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ, ਔਰ ਕਹਿੰਦੇ ਤਪੀਸ਼ਵਰ ਤਪ ਨਹੀਂ ਕਰ ਸਕੇਗਾ, ਜਪੀਸ਼ਵਰ ਜਪ ਨਹੀਂ ਕਰ ਸਕੇਗਾ, ਉੱਚਾ ਆਚਰਣ ਧਾਰਨੀ ਜਿਸਨੇ ਪ੍ਰਣ ਕੀਤਾ ਹੈ ਆਪਣੇ ਪ੍ਰਣ ਨੂੰ ਨਿਭਾ ਨਹੀਂ ਸਕੇਗਾ। ਜੇ ਕੋ ਸਤ ਕਰੇ ਸੋ ਚੀਜੇ, तप घर तप ना होई, जेको नाव लए बदनामी, कल के लखण एही। ए कल जुग दे लक्षण इते होई बैरोनी रूप दे। कल जुग दी द्वापुर त्रेते ते सतयुग दी व्याख्या। इसनु जो अध्यात्मक रंगत गुरु नानक देव जी महाराज ने दिती है और उसकी जो व्याख्या भाई गुरुदास ने की थी है, उस पहलू नु छुए बिना ये सारी विचारधारा अधूरी रह जाएगी। उंज भी युगां दी ए वन भारत दे ऋषि मुनिया ने ही की थी और ए एक प्रबल सच्चाई है कि धर्म दा बहुत गहरा बोध मनुख दे मानसिक मंडल दा बहुत गहरा अध्ययन जो इस देश दे च होया है और किधरे भी नहीं होया। इस वास्ते बड़े गहरे ऋषि इस देश ने पैदा किते, धर्म दा बहुत वड्डा साहित्य इस देश ने पैदा किया, कितने अवतार कितने संत कितने महात्मा कितने भगत इस देश ने पैदा किते, भरे होया है ये देश भक्तां नाल संतां नाल अवतारां नाल गुरुआं नाल। इसनु ऐसा कह दईए कि वाइब्रेशन इस देश दी ऐसी सी, माहौल इस देश दा ऐसा सी, संत पैदा हो रहे सन, भगत पैदा हो रहे सन, अवतारी पुरुष आ रहे सन। इस देश दी महिमा अज भी उना अवतारा करके है, अज भी उना भगतां करके है। चार युगां दे अवतारा दी रूपरेखा भट्टां दी बाणी विच इंज दर्ज है। भट्ट कहिंदे ने सत युग तै माणियो छल्यो बल बावन भायो, त्रेते तै माणियो राम रघुवंश कहायो, द्वापुर कृष्ण मुरार कंस कृतारथ कियो, उग्र सैनिको राज अभय भगतें जन दियो, कल युग प्रमाण नानक गुर अंगद अमर कहायो, श्री गुरु राज अब चले अटल आद पुरख पुरमायो। सतयुग देख बावन बोने अवतार, त्रेते देख श्री कृष्ण रंसी, द्वापर दे श्री कृष्ण यादव वंशी और कल युग धन गुरु नानक देव जी महाराज बेदी वंश दे उजागर हो। समय की रूपरेखा विच भट्ट अवतारा इस तरीके दे नाल मंदे ने और समय का बैरूनी प्रभाव जन्म साखी विच इन चित्रिया होया है। धन गुरु नानक देव जी महाराज फरमान करदे ने बाले नू मरदाने नू समझांदे ने ए युग कैसा है, जे बैठा ता आखिए बैठा सत्तर घट, जे चलना ता आखिए छार गया सित घट, जे मैं चलदा ते कहिंदे ने इते सिर देते छार पाके चला गया मिट्टी पाके चला गया, ते जे मैं बैठा रहा ते लोकी कहिंदे ने इते बस सत्तर बैठ के ही बैठा होया, सत्तर मल के ही बैठा होया, इते सिर्फ बैठा ही रहिंदा। जे बैठा तै आखिए बैठा सत्तर घट, जे चलना ता आखिए
ਛਾਰ ਗਿਆ ਸਿਰਗਤ। ਜੇ ਬੋ ਲਾਂਤਾ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾ ਤਾ ਆਖੀਏ ਐਸ ਘਟਨਾ ਹੀ ਮਤ। ਜੇ ਮੈਂ ਬੋਲਦਾ ਹੀ ਨਹੀਂ ਖਾਮੋਸ਼ੀ ਧਾਰਨ ਕਰ ਲੈਣਾ। ਤੂੰ ਕਹਿੰਦੇ ਨੇ ਇਹਦੇ ਕੋਲ ਕੁਵਤ ਏ ਗੋਇਆਈ ਨਹੀਂ ਹੈ, ਇਹਦੇ ਕੋਲ ਬੋਲਣ ਦਾ ਢੰਗ ਨਹੀਂ ਹੈ, ਇਹਦੇ ਕੋਲ ਅਕਲ ਹੀ ਨਹੀਂ ਹੈ। ਪਰ ਜੇ ਮੈਂ ਮੌਕਾ ਮਹਿਲ ਗੱਲ ਕਰਾਂ, ਬਾਤਚੀਤ ਕਰਾਂ, ਤੇ ਕਹਿੰਦੇ ਨੇ ਤੇ ਬੜਬੜ ਕਰਦਾ ਪਿਆ, ਬਸ ਬੋਲੀ ਜਾਂਦਾ ਬੋਲੀ ਜਾਂਦਾ। ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਇਸ ਘਟਨਾ ਹੀ ਮਤ। ਕਾਈ ਗਾਲ ਨਾ ਮੇਵਨੀ ਕਰਤਾ ਹੀ ਰੱਖੇ ਪਤ, ਬਸ ਦੁਨੀਆਂ ਦਾ ਕੰਮ ਹੋ ਗਿਆ ਨਿੰਦਾ ਕਰਨੀ, ਔਰ ਨਿੰਦਾ ਕਰਨ ਲਈ ਬਹਾਨੇ ਲੱਭਣੇ। ਚੱਲ ਰਿਹਾ ਹੈ ਮਨੁੱਖ, ਲੈ ਖਾਕ ਉਡਾ ਕੇ ਚੱਲ ਰਿਹਾ ਹੈ। ਬੈਠਾ ਹੈ ਮਨੁੱਖ, ਬਸ ਬੈਠਾ ਹੀ ਰਹਿੰਦਾ ਬੈਠਾ ਹੀ ਰਹਿੰਦਾ। ਬੋਲੇ ਬੜਬੜ ਕਰਦਾ ਪਿਆ, ਚੁੱਪ ਹੈ, ਮੂਰਖ ਹੈ, ਗਰਸ ਕੇ ਨਿੰਦਾ ਕਰਨ ਦੇ ਬਹਾਨੇ। ਇਸ ਯੁੱਗ ਦੇ ਜਨਮ ਸਾਖੀ ਦੇ ਕਥਨ ਅਨੁਸਾਰ ਨਿੰਦਾ ਚਰਮ ਸੀਮਾ ਤੇ ਹੈ, ਔਰ ਮਨੁੱਖ ਕਦਮ ਕਦਮ ਦਿੱਤੇ ਨਿੰਦਾ ਕਰ ਰਿਹਾ, ਔਰ ਨਿੰਦਾ ਕਰਨ ਦੇ ਬਹਾਨੇ ਲੱਭਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਆਦਤ ਬਣ ਗਈ ਹੈ ਇਸ ਯੁੱਗ ਦੇ ਚ ਨਿੰਦਾ ਦੀ ਕਿ ਹੁਣ ਇਸ ਦਾ ਕੋਈ ਇਲਾਜ ਵੀ ਨਹੀਂ ਹੈ। ਔਖਦ ਸਭੇ ਕੀ ਤਿਨ ਨਿੰਦਕ ਕਾ ਦਾਰੂ ਨਾ ਹੈ। ਨਿੰਦਾ ਐਸੀ ਜ਼ਹਿਰ ਹੈ, ਐਸੀ ਕੁੜੱਤਨ ਹੈ, ਜਿਸ ਨਾਲ ਮਨੁੱਖ ਦੀ ਜ਼ਬਾਨ ਇਤਨੀ ਕੌੜੀ ਹੋ ਗਈ ਹੈ, ਇਤਨੀ ਕੌੜੀ ਹੋ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਮੀ ਤੁਮਾ ਵਿਸ ਅਕ ਧਤੂਰਾ ਨਿੰਮ ਫਲ, ਮਨਮੁਖ ਵਸੇ ਤਿਸ ਜਿਸ ਤੋਂ ਚਿੱਤ ਨਾ ਆਵੇ। ਹੇ ਪ੍ਰਭੂ, ਮਨੁੱਖ ਐਸਾ ਨਿੰਦਕ ਹੋ ਗਿਆ ਔਰ ਉਸਦੀ ਰਸਨਾ ਝੂਠ ਬੋਲ ਬੋਲ ਕੇ ਇਤਨੀ ਕੌੜੀ ਹੋ ਗਈ ਹੈ। ਕੋਈ ਤੁਮਾ ਇਤਨਾ ਕੌੜਾ ਨਹੀਂ, ਨਿੰਮ ਇਤਨੀ ਕੌੜੀ ਨਹੀਂ, ਜ਼ਹਿਰ ਇਤਨੀ ਕੌੜੀ ਨਹੀਂ। ਜਿਹੜਾ ਉਹ ਹਿਰਦਾ ਕੌੜਾ ਹੈ ਜਿਸ ਵਿੱਚ ਤੂੰ ਨਹੀਂ ਹੈ, ਤੇ ਸਿਰਫ ਨਿੰਦਾ ਹੀ ਨਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਦੌਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲਕਾ ਭਾਉ, ਜਤੀ ਸਤੀ ਕਹਿ ਰਾਖੇ ਪਾਉ। ਇਸ ਯੁੱਗ ਦੇ ਚ ਮਨ ਤੇ ਨਾਰਦ ਬਣ ਗਿਆ, ਤੇ ਨਾਰਦ ਦਾ ਕੰਮ ਕੀ ਹੈ? ਚੁਗਲੀ, ਇਧਰ ਦੀ ਉਧਰ, ਉਧਰ ਦੀ ਇਧਰ। ਇਸ ਦੌਰ ਵਿੱਚ ਮਨੁੱਖ ਦੀ ਤਰਜ਼ੇ ਜ਼ਿੰਦਗੀ ਐਸੀ ਬਣ ਗਈ ਹੈ। ਮਹਾਰਾਜ ਕਹਿੰਦੇ ਨੇ ਮਨੁੱਖ ਦਾ ਮਨ ਨਾਰਦ ਹੈ, ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਪਾਉ। ਇਹ ਜਤ ਤੇ ਸਤ ਕਿਹੜੀ ਥਾਂ ਤੇ ਆਪਣਾ ਪੈਰ ਟਿਕਾਵੇਗਾ? ਮਨ ਤੇ ਨਾਰਦੀ ਹੋਇਆ ਪਿਆ, ਮਨ ਤੇ ਚੁਗਲ ਬਖੀਲ ਹੋਇਆ ਪਿਆ, ਮਨ ਤੇ ਬੜਾ ਪਰਬਲ ਨਿੰਦਕ ਹੋਇਆ ਪਿਆ। ਇਹ ਕਲਯੁਗ ਦਾ ਪ੍ਰਤਾਪ, ਸਮੇਂ ਦਾ ਪ੍ਰਤਾਪ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਰੂਨੀ ਅਸਰ ਦਾ ਜ਼ਿਕਰ ਪਏ ਕਰਦੇ ਨੇ। ਦਰਅਸਲ ਗਲੀ ਵਿੱਚ ਕੋਈ ਬਹੁਤ ਵੱਡੀ ਭੀੜ ਹੋਵੇ ਔਰ ਉਸ ਵਿੱਚ ਮਨੁੱਖ ਫਸ ਜਾਏ, ਤਾਂ ਜਿਸ ਪਾਸੇ ਭੀੜ ਜਾ ਰਹੀ ਹੈ ਉਸੇ ਪਾਸੇ ਹੀ ਜਾਣਾ ਪੈਂਦਾ ਹੈ। ਮਨੁੱਖ ਸੁਤੰਤਰਤਾ ਦੇ ਨਾਲ ਆਪਣਾ ਰਸਤਾ ਨਹੀਂ ਚੁਣ ਸਕਦਾ। ਇਤਨੀ ਨਿੰਦਾ ਔਰ ਇਤਨਾ ਨਿੰਦਕ, ਤਾਂ ਉਸ ਵਿੱਚ ਜੀਵਦਿਆਂ ਮਨੁੱਖ ਨਿੰਦਕ ਹੋ ਜਾਂਦਾ। ਇਤਨਾ ਝੂਠ ਔਰ ਇਤਨੇ ਝੂਠਿਆਂ ਦੀ ਭੀੜ, ਇਸ ਤੇ ਚੱਲ ਕੇ ਮਨੁੱਖ ਝੂਠਾ ਹੋ ਜਾਂਦਾ। ਇਤਨੇ ਫੋਕੇ ਕਰਮ ਕਾਂਡੀ ਔਰ ਕਰਮ ਕਾਂਡੀਆਂ ਦੀ ਭੀੜ, ਇਸ ਭੀੜ ਦੇ ਚੱਲ ਕੇ ਮਨੁੱਖ ਵਿਅਰਥ ਦਾ ਕਰਮ ਕਾਂਡੀ ਹੋ ਜਾਂਦਾ। ਔਰ ਇਹ ਤੇ ਇੱਕ ਮਨ ਦਾ ਸੁਭਾਅ ਹੈ ਕਿ ਇਹਦੇ ਉੱਤੇ ਅਕਸਰ ਪ੍ਰਭਾਵ ਪੈਂਦਾ ਭੀੜ ਦਾ। ਮਨੁੱਖ ਕਹਿੰਦਾ ਇਤਨੇ ਸਾਰੇ ਮਨੁੱਖ ਜੋ ਚੱਲ ਰਹੇ ਨੇ, ਤੇ ਗਲਤ ਕਿਸ ਤਰ੍ਹਾਂ ਹੋ ਸਕਦੇ ਨੇ? ਦਰਅਸਲ ਬਹੁ ਗਿਣਤੀ ਹੀ ਗਲਤ ਹੋ ਸਕਦੀ ਹੈ। ਕਿਸੇ ਸਮੇਂ ਮਹਾਤਮਾ ਬੁੱਧ ਨੇ ਬੜਾ ਕੀਮਤੀ ਕੌਲ ਆਪਣੇ ਚਚੇਰੇ ਭਰਾ ਦੇ ਸਾਹਮਣੇ ਰੱਖਿਆ ਸੀ। ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ। ਬਹੁ ਗਿਣਤੀ ਤੇ ਹਮੇਸ਼ਾ ਹੀ ਗਲਤ ਹੋਵੇਗੀ। ਭੀੜ ਹਮੇਸ਼ਾ ਬੁਰਿਆਂ ਦੀ ਆਉਂਦੀ ਹੈ, ਨੇਕ ਤੇ ਬਹੁਤ ਥੋੜੇ ਤੋਂ। ਗੀਟੀਆਂ ਤੇ ਪੱਥਰ ਆਮ ਮਿਲ ਸਕਦੇ ਨੇ ਪਹਾੜਾਂ ਤੇ, ਹੀਰੇ ਤੇ ਕਿਧਰ ਕਿਧਰੇ। ਸੰਖ ਤੇ ਸਿਪੀਆਂ ਸਾਗਰ ਦੇ ਤੱਟ ਤੇ ਵੀ ਲੱਭ ਪੈਂਦੀਆਂ ਨੇ, ਪਰ ਮੋਤੀ ਤੇ ਕਿਧਰੇ ਕਿਧਰੇ ਹੀ ਉਪਲਬਧ ਹੋ ਸਕਦੇ ਨੇ। ਕਿੱਕਰ ਤੇ ਸਾਰੀ ਧਰਤੀ ਦੇ ਚ ਮਿਲਦਾ ਹੈ, ਪਰ ਚੰਦਨ ਦਾ ਬ੍ਰਿਕਸ਼ ਤੇ ਕਿਧਰੇ ਕਿਧਰੇ। ਜਿਤਨੇ ਮਿਕਦਾਰ ਵਿੱਚ ਕੋਇਲਾ ਨਿਕਲਦਾ ਹੈ ਪਹਾੜਾਂ ਦੀ ਕੁੱਖ ਦੇ ਚੋਂ, ਉਤਨਾ ਸੋਨਾ ਨਹੀਂ। ਤੋ ਕਲ ਯੁਗ ਇਹ ਕਲੇਸ਼ ਭਰਿਆ ਯੁੱਗ, ਔਰ ਕਲੇਸ਼ ਵਿਆਪਕ ਇਹ ਦੁਨੀਆ ਬੜੀ ਭੀੜ। ਤੋ ਮਨੁੱਖ ਦਾ ਮਨ ਕਲੇਸ਼ਮਈ ਹੋ ਗਿਆ, ਝੂਠਿਆਂ ਦੀ ਭੀੜ ਵਿੱਚ ਝੂਠਾ ਹੋ ਗਿਆ, ਨਿੰਦਕਾਂ ਦੀ ਭੀੜ ਵਿੱਚ ਨਿੰਦਕ ਹੋ ਗਿਆ, ਲੋਭੀਆਂ ਦੀ ਭੀੜ ਵਿੱਚ ਲੋਭੀ ਹੋ ਗਿਆ ਹੈ। ਇਸ ਤਰ੍ਹਾਂ ਦੀ ਭੀੜ ਵਿੱਚ ਮਨੁੱਖ ਜੀ ਰਿਹਾ। ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਪਾਉ। ਨਾਰਦ ਦੀ ਤਰ੍ਹਾਂ ਮਨ ਨੱਚ ਰਿਹਾ, ਚੁਗਲਖੋਰ ਹੋ ਗਿਆ। ਇੱਥੇ ਜਤੀ ਆਪਣਾ ਪੈਰ ਕਿਹੜੀ ਥਾਂ ਤੇ ਟਿਕਾਵੇਗਾ, ਸਾਰੀ ਧਰਤੀ ਜਲ ਰਹੀ ਹੈ। ਇੱਥੇ ਸਤੀ ਕਿਹੜੀ ਥਾਂ ਤੇ ਬੈਠਣਾ ਚਾਹੇਗਾ, ਸਾਰੇ ਅਸਥਾਨ ਗੰਦੇ ਹੋ ਚੁੱਕੇ ਨੇ। ਤੋ ਇਹ ਸਮੇਂ ਦੀ ਰੂਪਰੇਖਾ ਜੋ ਪ੍ਰਭਾਵਿਤ ਕਰ ਰਹੀ ਹੈ ਮਨੁੱਖ ਦੀ ਤਰਜ਼ੇ ਜ਼ਿੰਦਗੀ ਨੂੰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਭਗਤ ਰਵਿਦਾਸ ਤੇ ਕਬੀਰ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ। ਪਰ ਹੁਣ ਮਾਨਸਿਕ ਤਲ ਤੇ ਸਤਯੁਗ, ਤ੍ਰੇਤਾ, ਦੁਆਪੁਰ ਤੇ ਕਲਯੁਗ ਦੀ ਵਿਆਖਿਆ ਜੋ ਗੁਰੂ ਨਾਨਕ ਤੇ ਭਾਈ ਗੁਰਦਾਸ ਨੇ ਬਿਆਨ ਕੀਤੀ ਹੈ, ਇਹਨਾਂ ਸ਼ਬਦਾਂ ਦੀ ਵਿਆਖਿਆ ਮੈਂ ਪੇਸ਼ ਕਰਨ ਲੱਗਾ। ਔਰ ਇਹ ਆਸਾ ਦੀਵਾਰ ਦਾ ਸਲੋਕ ਹੈ ਔਰ ਭਾਈ ਗੁਰਦਾਸ ਜੀ ਦੀ ਇੱਕ ਪੌੜੀ, ਜਿਸ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ। ਇਹ ਕੋਈ ਆਤਮ ਗਿਆਨੀ ਹੋਵੇ ਤੇ ਇਸ ਨੂੰ ਸਮਝੇਗਾ ਕਿ ਸਮੇਂ ਸਮੇਂ ਦੇ ਨਾਲ ਇਹ ਸਰੀਰ ਬਦਲਦਾ ਰਿਹਾ, ਬਾਰ ਬਾਰ ਜਨਮ ਹੁੰਦਾ ਰਿਹਾ ਔਰ ਜਨਮ ਹੁੰਦਾ ਰਿਹਾ ਵਾਸ਼ਨਾ ਕਰਕੇ। ਜਿਤਨੇ ਚਿਰ ਤੱਕ ਵਾਸ਼ਨਾ ਹੈ ਜਨਮ ਚੱਲਦਾ ਹੀ ਰਹੇਗਾ। ਜਨਮ ਮਰਨ ਉਸ ਦਿਨ ਮਿਟ ਜਾਂਦਾ ਹੈ ਜਿਸ ਦਿਨ ਵਾਸ਼ਨਾ ਪ੍ਰਾਰਥਨਾ ਦਾ ਰੂਪ ਧਾਰਨ ਕਰ ਲਵੇ। ਕਹਿੰਦੇ ਨੇ ਮਨ ਐਸਾ ਹੈ, ਜਾਂ ਵਾਸ਼ਨਾ ਚਲੇਗੀ ਜਾਂ ਪ੍ਰਾਰਥਨਾ ਚਲੇਗੀ। ਜਿਸ ਦਿਨ ਮਨ ਪ੍ਰਾਰਥੀ ਹੋ ਗਿਆ ਔਰ ਇਸ ਦੇ ਅੰਦਰ ਹਰ ਵਕਤ ਪ੍ਰਾਰਥਨਾ ਚੱਲਣ ਲੱਗ ਪਈ ਔਰ ਪ੍ਰਾਰਥਨਾ ਵਿੱਚ ਸ਼ੁਕਰਾਨਾ, ਧੰਨਵਾਦ, ਹੇ ਪ੍ਰਭੂ ਤੇਰਾ ਧੰਨਵਾਦ, ਉਸ ਦਿਨ ਜਨਮ ਮਰਨ ਦੇ ਇਹ ਗੇੜ ਮਿਟ ਜਾਂਦੇ ਨੇ। ਪਰ ਵਾਸ਼ਨਾ ਤੇ ਚੱਲਦੀ ਹੈ, ਅਗਰ ਵਾਸ਼ਨਾ ਪਿਛਲੇ ਜਨਮ ਵਿੱਚ ਨਹੀਂ ਸੀ ਤਾਂ ਹੁਣ ਦਾ ਇਹ ਜਨਮ ਵੀ ਨਹੀਂ ਹੋ ਸਕਦਾ। ਇਹਤੇ ਵਾਸ਼ਨਾ ਬੱਧਾ ਆਵੇ ਜਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਯੁਗ ਯੁਗ ਮੇਰ ਸਰੀਰ ਕਾ, ਹਰ ਯੁਗ ਦੇ ਚ ਇਹ ਮੇਰਾ ਮੇਰੂ ਸਰੀਰ, ਇਹ ਮਹਾਨ ਸਰੀਰ ਮਨੁੱਖ ਮਨੁੱਖੀ ਤਨ ਬਾਰ ਬਾਰ ਆਉਂਦਾ ਰਿਹਾ। ਅਕਸਰ ਪੁੰਨ ਤੇ ਪਾਪ ਦੋਵੇਂ ਬਰਾਬਰ ਹੋਵਨ ਤਾਂ ਮਨੁੱਖ ਦਾ ਅਗਲਾ ਜਨਮ ਮਨੁੱਖ ਦਾ ਹੀ ਆਉਂਦਾ। ਪਾਪ ਹੀ ਪਾਪ ਹੋਣ, ਪੁੰਨ ਨਾ ਹੋਵਨ ਤਾਂ ਮਨੁੱਖ ਪਛੜ ਜਾਂਦਾ, ਪਿੱਛੇ ਮੁੜ ਜਾਂਦਾ। ਪਰ ਐਸਾ ਤੇ ਕੋਈ ਪਾਪੀ ਨਹੀਂ ਕੋਈ ਥੋੜੇ ਬਹੁਤ ਪੁੰਨ ਨਾ ਕਰਦਾ ਹੋਵੇ। ਕਬੀਰ ਸੱਚ ਕਹਿ ਰਹੇ ਨੇ, ਪਾਪ ਪੁੰਨ ਦੋਏ ਬਹਿਲ ਬਿਸਾਏ ਪਵਨ ਪੂੰਜੀ ਪਰਗਾਸਿਓ। ਮਨੁੱਖ ਸਵਾਸਾਂ ਦੀ ਪੂੰਜੀ ਨਾਲ ਕੁਛ ਪਾਪ ਖਰੀਦਦਾ ਹੈ, ਕੁਛ ਪੁੰਨ ਖਰੀਦਦਾ ਹੈ। ਤੋ ਪਾਪ ਪੁੰਨ ਬਰਾਬਰ ਹੋਣ ਕਰਕੇ ਮਨੁੱਖ ਦਾ ਬਾਰ ਬਾਰ ਜਨਮ ਮਨੁੱਖ ਦਾ ਹੀ ਆਉਂਦਾ ਹੈ। ਔਰ ਕਰੀਬਨ ਕਰੀਬਨ ਇਹੀ ਚਾਂਸ ਹੈ ਕਿ ਮਨੁੱਖ ਮਰ ਕੇ ਮਨੁੱਖ ਹੋਵੇਗਾ, ਕਿਉਂਕਿ ਪਾਪ ਕਰਦਾ ਹੈ ਜੀਵਨ ਦੀ ਲਾਲਸਾ ਕਰਕੇ, ਪੁੰਨ ਕਰਦਾ ਹੈ ਇਸ ਜੀਵਨ ਤੋਂ ਮੁਕਤ ਹੋਣ ਵਾਸਤੇ। ਪਰ ਕਿਉਂਕਿ ਦੋਵੇਂ ਕਰਮ ਬਰਾਬਰ ਰਹਿ ਜਾਂਦੇ ਨੇ, ਤੋ ਬਾਰ ਬਾਰ ਮਨੁੱਖੀ ਜਨਮ ਉਪਲਬਧ ਹੁੰਦਾ ਹੈ। ਤਰਜ਼ੇ ਜ਼ਿੰਦਗੀ ਦੇ ਤੌਰ ਤਰੀਕੇ ਜੋ ਬਦਲਦੇ ਨੇ, ਇਸ ਤਬਦੀਲੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਢੰਗ ਨਾਲ ਬਿਆਨ ਕਰਦੇ ਨੇ, ਮੈਂ ਅਰਜ਼ ਕਰ ਰਿਹਾ।